ओंकार सतगुरु प्रसाद श्री वाहिगुरु जी की फतेह। साहिब श्री गुरु अमरदास जी पातशाही तीसरी। साखी पहली दासो जी वाहिगुरु 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 वाहिगुरु। साखी पहली दासो जी श्री गुरु अंगद देव जी हुण अपने आत्म स्वरूप विच हन अते साढ़े नैणा तो लोप हन। श्री गुरु अमरदास जी का प्रेम ए असह विछोड़ा चल नहीं सकता। दो चार दिन खडूर साहिब रहे अते फिर अपने प्रेम प्रवाह विच तारियां लाउंदे गोइंदवाल आ गए। भाई बल्लू आप जी का प्रेमी सिख ते निज सेवक भाई बुढ़ा जी ते होर प्रेमी सिख भी नाल आ गए। पिछे खडूर विच कौतक होर वरत्या। दासू जी ए गल सह नहीं सुन सकते कि गद्दी पुत्र दे सिवा दास लै जाए। निकटवर्ती सेवक कोई खुशामदी चौधरी ते सिख चुक चुका कर रहे सन, जैसा कि ऐसे मौकियां ते जगत विच होया करदा है। इन्हां विचों किसी ने ख्याल ना कीता कि ये गुरियाई विरासत नहीं, ये बख्शिश है। ये गद्दी मामले लैण दी नहीं, ये जीवदान देण दी जग वेदी है। ये दुनियादारी दा मरातबा नहीं, ये जिम्मेवारियां दी पंड है। उन्हां दे मित्रां विच कोई नहीं सी समझाउण वाला ते राहे पाउण वाला। जदों श्री गुरु अमरदास जी बासर के चले गए सन ते श्री गुरु अंगद देव जी दे दोहे पुत्तर मगर पिछा करन गए सन, पर हथ बज गए सन ते गुरु अमरदास जी दी मेहर नाल खुले सन, तदों निर्वैर नाल वैर रचा के पतिया हो चुका सी, पर हड्डी वर्ती देख की बेयकीन कायम ना होया। गद्दी वेले जो कुछ वर्त्या तदों भी पुत्ता ने गुरु पद की असलियत नूं ना लख्या ते पिता गुरु जी की आग्या पालन ना कीती। हुण जद श्री अमरदास गुरु जी गोइंदवाल चले गए तां पिछों सलाहां मशवरे हुंदे रहे। माता खीवी फिर भी समझाउंदी रही कि ये भारी पंड है, उठाई नहीं जाएगी। जो कुछ तो साढ़े पिता गुरु जी कर गए हन, तुसां नूं उस ते फुल चढ़ाउणे चाहीदे हैं, पर ये प्यार ते सच दी सिख्या उन्हां नूं ना पाई। अंत भाईचारे दे कुछ कु होर लोकां ने दासू जी नूं गुरियाई दी पग बना दित्ती। कुछ समां आप जी गुरियाई दा उतारा उतारदे रहे, उपदेश दिंदे, असीसां ते वर प्रदान करदे रहे, पर सिट्टा ए होया कि सिर फिर गया, जो अनेक यतनां नाल भी ठीक ना होया। फिर सारियां मुसाहिबां ने निकटवर्तियां ने माता जी पास अर्ज कीती कि तुसी करनी वाले हो, ये तुहाडा पुत्र है, अपनी कला वरता के इन्हां दा सिर ठीक करो। माता, मैं तुहानू वरज रही सां कि ये भारी पंड है, बल तों वधीक भार चुकण नाल सिर चकराउणा ही होया। जद तक भारी पंड सिर ते है, सिर ने सुखी नहीं होना। हुण भी जे ये पंड सिरों उतार दित्ती जाए तां भला है, नहीं तां दिनों दिन विगाड़ ही विगाड़ निकलना है। ਦਿੱਤੀ ਮਤ ਕੋਈ ਵਿਰਲਾ ਲੈਂਦਾ ਹੈ। ਜਦ ਦੁੱਖ ਆ ਕੇ ਵਾਪਰਦਾ ਹੈ ਤਾਂ ਕਦੇ ਮਤ ਮੰਨੀ ਵੀ ਜਾਂਦੀ ਹੈ। ਐਤਕੀ ਮਾਤਾ ਦਾ ਉਪਦੇਸ਼ ਸਫਲਿਆ। ਦਾਸੂ ਜੀ ਨੇ ਕਿਹਾ, ਮਾਂ ਜੀ, ਜੇ ਮੇਰਾ ਸਿਰ ਠੀਕ ਹੋ ਸਕਦਾ ਹੈ ਤਾਂ ਮੈਂ ਗੁਰਿਆਈ ਛੱਡੀ। ਮੈਂ ਸਿਰ ਦੇ ਖਫਕਾਨ ਤੋਂ, ਜੋ ਦੌਰੇ ਵਾਂਗੂ ਹੋ ਜਾਂਦਾ ਹੈ, ਬਹੁਤ ਦੁਖੀ ਹਾਂ। ਮਾਤਾ ਬਰਖੁਰਦਾਰ ਫਿਰ ਜੋ ਪਿਤਾ ਗੁਰੂ ਦੇ ਫੁਰਮਾਨ ਦੀ ਅਵਗਿਆ ਕੀਤੀ ਹੈ ਉਸ ਦਾ ਪ੍ਰਾਸ਼ਚਿਤ ਕਰੋ। ਦਾਸੂ, ਕਿੱਕੂ ਮਾਤਾ ਜੀਓ। ਮਾਤਾ, ਚਲੋ ਗੋਇੰਦਵਾਲ, ਗੁਰੂ ਦੀ ਗੱਦੀ ਤੇ ਬਿਠਾਏ ਗੁਰੂ ਤੋਂ ਖਿਮਾ ਮੰਗੋ, ਉਨ੍ਹਾਂ ਦੇ ਚਰਨੀ ਲੱਗੋ, ਉਨ੍ਹਾਂ ਦੀ ਮਿਹਰ ਦ੍ਰਿਸ਼ਟੀ ਸਭ ਸੁਖ ਕਰੇਗੀ। ਦਾਸੂ, ਮਾਤਾ ਜੀ, ਮੈਨੂੰ ਤਾਂ ਆਉਂਦੀ ਏ ਸ਼ਰਮ। ਜੋ ਕੁਛ ਮੈਂ ਕੀਤਾ ਹੈ ਉਸ ਤੇ ਉਹ ਗੁੱਸੇ ਹੋ ਗਏ ਹੋਣਗੇ। ਮੇਰਾ ਤੁਰ ਕੇ ਜਾਣਾ ਹੀ ਹੀਣਤਾ ਹੈ, ਤੇ ਗਿਆਨ ਜੇ ਅਪਮਾਨ ਹੋਇਆ ਤਾਂ ਫਿਰ ਕੀ ਰਹਿ ਆਊ। ਮਾਤਾ, ਸੰਸਾਰ ਦੇ ਵਰਤਾਰੇ ਹੋਰ ਹਨ। ਜੋ ਅੰਦਰ ਸਾਈ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਦਾ ਵਰਤਾਰਾ ਹੋਰ ਹੁੰਦਾ ਹੈ, ਉਹ ਸਾਡੀ ਸਮਝੇ ਨਹੀਂ ਪੈਂਦਾ। ਤੂੰ ਚੱਲ, ਮੈਂ ਤੇਰੇ ਨਾਲ ਚੱਲਦੀ ਹਾਂ, ਫਿਰ ਦੇਖ ਲਈ ਕਿ ਉਨ੍ਹਾਂ ਦੇ ਸਾਰੇ ਸ੍ਰਿਸ਼ਟਾਚਾਰਾਂ ਤੋਂ ਉੱਪਰ ਵਗਣ ਵਾਲਾ ਆਤਮਕ ਮੰਡਲ ਦਾ ਸ੍ਰਿਸ਼ਟਾਚਾਰ ਕੀ ਕੌਤਕ ਕਰਦਾ ਹੈ। ਦਾਸੂ, ਹਾਂ ਮਾਂ ਜੀ, ਜੇ ਤੁਸੀਂ ਨਾਲ ਚੱਲੋ ਤਾਂ ਮੈਂ ਚੱਲਦਾ ਹਾਂ। ਇਹ ਮੈਨੂੰ ਆਸ ਹੈ ਕਿ ਉਹ ਤੁਹਾਡਾ ਕਿਹਾ ਮੋੜਨਗੇ ਨਹੀਂ, ਤੋ ਸਾਡਾ ਸਤਿਕਾਰ ਉਹ ਬਹੁਤ ਕਰਦੇ ਹਨ। ਮਾਤਾ, ਸਤਿਬਚਨ ਲਾਲ ਜੀ, ਮੈਂ ਤੁਸਾਂ ਦੇ ਨਾਲ ਚੱਲ ਸਾਂ ਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਚੱਲ, ਜੇ ਉਹ ਵੀ ਬੇਮੁੱਖ ਨਾ ਰਹਿਣ ਤੇ ਬਖਸ਼ੇ ਜਾਣ। ਦਾਸੂ, ਅੱਛਾ ਮਾਂ ਜੀ। ਇਹ ਕਹਿ ਕੇ ਉਸ ਦੇ ਸਿਰ ਨੂੰ ਇੱਕ ਚੱਕਰ ਆਇਆ ਤੇ ਮਾਤਾ ਜੀ ਨੇ ਸਿਰ ਫੜ ਕੇ ਆਪਣੇ ਹੱਥਾਂ ਨਾਲ ਕੁੱਟ ਲਿਆ ਤੇ ਆਖਿਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਥੋੜੇ ਚਿਰ ਵਿੱਚ ਸਾਹਿਬਜ਼ਾਦੇ ਜੀ ਦਾ ਸਿਰ ਖੜੋ ਗਿਆ, ਚੱਕਰ ਹਟ ਗਿਆ। ਤਦ ਮਾਤਾ ਜੀ ਨੇ ਕਿਹਾ, ਦੇਖ ਬੱਚਾ, ਤੇਰੇ ਪਿਤਾ ਜੀ ਨੇ ਇੱਕ ਦਿਨ ਕਿਸੇ ਆਪਣੇ ਵਿੱਚੋਂ ਵੱਧ ਕੇ ਜ਼ੋਰ ਲਾਉਣ ਵਾਲੇ ਸਾਧਕ ਨੂੰ ਸਮਝਾਇਆ ਸੀ ਕਿ ਜੋ ਵਠੂਹਿਆਂ ਦਾ ਮਾਂਦਰੀ ਹੋਵੇ ਉਸ ਨੂੰ ਸੱਪਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਮਾਤਾ ਜੀ ਨੇ ਕਿਹਾ, ਦੇਖ ਬੱਚਾ, ਤੇਰੇ ਪਿਤਾ ਜੀ ਨੇ ਇੱਕ ਦਿਨ ਕਿਸੇ ਆਪਣੇ ਵਿੱਚੋਂ ਵੱਧ ਕੇ ਜ਼ੋਰ ਲਾਉਣ ਵਾਲੇ ਸਾਧਕ ਨੂੰ ਸਮਝਾਇਆ ਸੀ ਕਿ ਜੋ ਵਠੂਹਿਆਂ ਦਾ ਮਾਂਦਰੀ ਹੋਵੇ ਉਸ ਨੂੰ ਸੱਪਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਸੁਣ ਉਹਨਾਂ ਦੇ ਉਚਾਰੇ ਵਾਕ। ਸਲੋਕ ਮਹੱਲਾ ਦੂਜਾ, ਮੰਤਰੀ ਹੋਏ ਅਠੂਹਿਆਂ, ਨਾਗੀ ਲੱਗੈ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਇਆ ਤੁਰ ਖਸਮ ਕਾ, ਅਤੀ ਹੂੰ ਤੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਕਾ ਆਪੇ ਖਸਮ, ਵੇਖੈ ਕਰ ਵਿਉਪਾਏ, ਨਾਨਕ ਏ ਵੈ ਜਾਣੀਐ, ਸਭ ਕਿਛ ਤਿਸਹਿਰ ਜਾਏ। ਗੁਰਿਆਈ ਸ਼ਰਨ ਆਇਆਂ ਦੇ ਪਾਪ ਦੁੱਖਾਂ ਦਾ ਭਾਰ ਚੱਲਣਾ ਹੁੰਦਾ ਹੈ। ਇਹ ਉਹੀ ਚੱਲ ਸਕਦਾ ਹੈ ਜਿਸ ਦੇ ਸਿਰ ਤੇ ਗੁਰੂ ਦਾ ਹੱਥ ਹੋਵੇ। ਉਹ ਦਾਤ ਤੇਰੇ ਪਿਤਾ ਜੀ ਸ੍ਰੀ ਅਮਰਦਾਸ ਜੀ ਨੂੰ ਦੇ ਕੇ ਗੁਰੂ ਥਾਪ ਗਏ ਹਨ, ਤੇ ਸ੍ਰੀ ਅਮਰਦਾਸ ਜੀ ਦੇ ਸਿਰ ਤੇ ਤੇਰੇ ਪਿਤਾ ਜੀ ਦਾ ਹੱਥ ਵੀ ਹੈ। ਸ੍ਰੀ ਅਮਰਦਾਸ ਜੀ ਨੂੰ ਦੇ ਕੇ ਗੁਰੂ ਥਾਪ ਗਏ ਹਨ, ਤੇ ਸ੍ਰੀ ਅਮਰਦਾਸ ਜੀ ਦੇ ਸਿਰ ਤੇ ਤੇਰੇ ਪਿਤਾ ਜੀ ਦਾ ਹੱਥ ਵੀ ਤੇ ਹੈ। ਹਾਂ, ਹੁਣ ਤੱਕ ਸਿਰ ਤੇ ਖੜੇ ਹਨ। ਜਿਸ ਸ਼ੈ ਨੂੰ ਤੂੰ ਖੋਹ ਕੇ ਲੈਣੀ ਚਾਹੁੰਦਾ ਹੈ, ਉਹ ਸ਼ੈ ਗੁਰੂ ਅਮਰਦਾਸ ਜੀ ਲੈਣੀ ਨਹੀਂ ਸਨ ਚਾਹੁੰਦੇ। ਉਹਨਾਂ ਨੇ ਉਹ ਸ਼ੈ ਤੇਰੇ ਪਿਤਾ ਜੀ ਦਾ ਹੁਕਮ ਮੰਨ ਕੇ ਲਿੱਤੀ ਹੈ। ਹੁਣ ਤੱਕ ਦੇਖ ਲੈ, ਉਹ ਆਪਣੇ ਆਤਮ ਰੰਗ ਵਿੱਚ ਮਗਨ ਰਹਿੰਦੇ ਹਨ। ਜੋ ਖਬਰਾਂ ਆਉਂਦੀਆਂ ਹਨ ਉਹ ਇਹ ਹਨ ਕਿ ਆਪ ਜੀ ਇਕਾਂਤ ਰਹਿੰਦੇ ਹਨ। ਕੋਈ ਆਖਦਾ ਹੈ ਕਿ ਦਿਹਾੜੀ ਨਦੀ ਦੇ ਕਿਨਾਰੇ ਇੱਕ ਝੁੱਗੀ ਪਾਈ ਹੈ, ਉਸ ਵਿੱਚ ਜਾ ਬੈਠਦੇ ਹਨ ਤੇ ਆਪਣੇ ਰੰਗ ਮਗਨ ਚੁੱਪ ਚਾਪ ਰਹਿੰਦੇ ਹਨ। ਹਾਂ, ਕੂੰਦੇ ਸਹਿੰਦੇ ਵੀ ਨਹੀਂ, ਕੂੰਦੇ ਸਹਿੰਦੇ ਵੀ ਕਿਸੇ ਨਾਲ ਨਹੀਂ। ਇੱਕੋ ਬੱਲੂ ਸੇਵਾ ਕਰਦਾ ਤੇ ਕੁਛ ਦਲੀਆ ਦੋ ਵੇਲੇ ਕਦੇ ਅੱਠੀ ਪਹਿਰੀ ਖੁਆਲ ਦਿੰਦਾ ਹੈ। ਗੁਰਿਆਈ ਵਾਲਾ ਕੰਮ ਜਿਵੇਂ ਪਹਿਲੋਂ ਤੇਰੇ ਪਿਤਾ ਜੀ ਨੇ ਨਹੀਂ ਸੀ ਕੀਤਾ, ਤਿਵੇਂ ਉਹ ਨਹੀਂ ਕਰਦੇ। ਦੱਸੋ ਫਿਰ ਮਾਂ ਜੀ ਉਹ ਕੀ ਕਰਦੇ ਹਨ? ਮਾਤਾ, ਇਹੋ ਗੱਲ ਹੈ ਨਾ, ਉਹ ਆਪਣੇ ਧਿਆਨ ਵਿੱਚ ਮਗਨ ਰਹਿੰਦੇ ਹਨ, ਵਾਹਿਗੁਰੂ ਦੇ ਰੰਗ ਰਤੜੇ ਲੀਨ ਟਿਕੇ ਰਹਿੰਦੇ ਹਨ। ਇਹ ਉਹਨਾਂ ਦਾ ਆਪਣਾ ਆਤਮ ਆਨੰਦ ਹੈ ਜਿਸ ਦਾ ਰਸ ਉਹੀ ਮਾਣਦੇ ਹਨ। ਜਦ ਲੋਕਾਂ ਵਿੱਚ ਬੈਠਣਗੇ, ਉਪਦੇਸ਼ ਕਰਨਗੇ ਤਾਂ ਇਹ ਆਪਣਾ ਆਨੰਦ ਵੰਡਣਗੇ। ਇਹ ਜੀਆ ਦਾਨ ਹੈ ਜੋ ਦੇਣਗੇ। ਇਸ ਲਈ ਗੁਰਿਆਈ ਦਾਤਾ ਹੋਣਾ ਹੈ, ਦੇਣਾ ਹੈ ਲੈਣਾ ਨਹੀਂ। ਦੇਣਾ ਕਿੰਨਾ ਕੁ ਸੌਖਾ ਹੁੰਦਾ ਹੈ, ਤੂੰ ਹੀ ਸੋਚ ਲੈ। ਦਾਸੂ, ਮੈਂ ਵੀ ਤਾਂ ਅਸੀਸਾਂ ਤੇ ਵਰ ਦਿੰਦਾ ਰਿਹਾ ਹਾਂ। ਮਾਤਾ, ਜਿਤਨਾ ਬਲ ਤੇਰੇ ਵਿੱਚ ਸੀ ਉਤਨਾ ਹੀ ਕਿਸੇ ਨੂੰ ਲਾਭ ਹੋਣਾ ਹੈ ਨਾ। ਬਾਲ ਦਾ ਚਲਾਇਆ ਤੀਰ, ਜਵਾਨ ਦਾ ਚਲਾਇਆ ਤੀਰ ਅਤੇ ਸਿੱਖੇ ਹੋਏ ਧਨੁੱਖਧਾਰੀ ਦਾ ਤੀਰ ਇੱਕੋ ਜਿੰਨੀ ਦੂਰ ਨਾ ਜਾਏ। ਬੱਠਲ ਦੇ ਪਾਣੀ ਵਿੱਚ ਕਿੰਨੇ ਕੁ ਕੱਪੜੇ ਧੋਤੇ ਜਾ ਸਕਦੇ ਹਨ ਤੇ ਵਗਦੇ ਪਾਣੀ ਵਿੱਚ ਕਿ ਨਦੀ ਵਿੱਚ ਧੋਤਿਆਂ ਮੈਲ ਕਿਸ ਨੂੰ ਲੱਗਦੀ ਹੈ ਤੇ ਸਮੁੰਦਰ ਦਾ ਹਿਸਾਬ ਤੂੰ ਸੋਚ ਲੈ। ਗੁਰਿਆਈ ਸ਼ਰਨ ਆਇਆ ਤੇ ਪਾਪਾਂ ਦੀ ਮੈਲ ਧੋਣੀ ਹੁੰਦੀ ਹੈ ਤੇ ਉਹ ਕੰਮ ਦਰਿਆਵਾਂ ਸਾਗਰਾਂ ਦਾ ਹੈ, ਬੱਠਲਾਂ ਦਾ ਨਹੀਂ। ਦਾਸੂ, ਠੀਕ ਹੈ ਮਾਂ ਜੀ। ਮਾਤਾ, ਇਹ ਲੋਕਾਂ ਦੀਆਂ ਮੈਲਾਂ ਤੇਰਾ ਸਿਰ ਚੱਲਣੋਂ ਰਹਿ ਖਲੋਤਾ ਹੈ, ਅਜੇ ਵੀ ਸਮਝ ਲੈ ਤੇ ਸਿਆਣਪ ਕਰ ਲੈ। ਦਾਸੂ, ਮਾਂ ਜੀ ਹੁਣ ਸਮਝ ਆ ਗਈ ਹੈ। ਦੱਸ ਹੁਣ ਮਾਂ ਜੀ ਕਦੋਂ ਚੱਲੀਏ? ਛੇਤੀ ਹੋ ਜਾਏ ਤਾਂ ਚੰਗਾ ਹੈ, ਸਿਰ ਬਹੁਤ ਘਬਰਾ ਘਬਰਾ ਉੱਠਦਾ ਹੈ, ਖਫਕਾਨ ਜਿਹਾ ਚੜ ਪੈਂਦਾ ਹੈ। ਮਾਤਾ, ਕੱਲ ਹੀ ਸਹੀ ਲਾਲ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।